ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ, ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ, ਬਤੇਰੇ ਮੰਨਣਗੇ ਪਾਪ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ, ਤੇਰੇ ਮੰਨਣਗੇ ਪਾਪ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਹਾਲ ਜਾਣੋ ਯਹਵਾਯੋ ਤੇ ਭਰੋਸਾ ਜਿਸਦਾ, ਮੁਬਾਰਕੋ ਸੇ ਦਾ ਹਾਲ ਜਾਣੋ ਯਹਵਾਯੋ ਤੇ ਭਰੋਸਾ ਜਿਸਦਾ, ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋ ਜ਼ਾਰੀ।
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا میں امید کرنی ہاں کہ گیت تانوں پسند آیا ہوئے گا۔ ہن وقت اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو اج خاندانی طرز زندگی دے پروگرام چ میں تانوں اے دساں گی کہ اسی کیویں اضافی اخراجات تے قابو پا سکنے ہاں، کیونکہ اضافی اخراجات تے قابو پا کے ہی اسی خوشحال زندگی گزار سکنے ہاں۔ ساتھیو اسی سوچنے ہاں کہ کٹ پیسیاں وچ کیویں گزارا کیتا جائے، کیونکہ کار دے اخراجات تے اتنے زیادہ نے کہ انہاں تے قابو پانا بڑا ہی مشکل ہے۔ پر ساتھیو یاد رکھو کہ اخراجات تے قابو پانا مشکل ضرور ہے پر ناممکن نہیں۔ اسی اپنے اخراجات نوں کنٹرول کر کے یقیناً خوشحال زندگی گزار سکنے ہاں۔ ساتھیو یاد رکھو کہ ایسے ہزاراں خاندان نے جڑے ایشو عشرت دی زندگی نہیں گزارے لیکن پھر بھی وہ کامیاب نے، تے حکمت عملی اے نہیں کہ تھوڑے پیسیاں نال بہت ساریاں چیزاں خرید لیتیاں جان، بلکہ زیادہ اخراجات کیتے بغیر بھی ایک اچھی زندگی گزاری جا سکدی ہے۔ ساتھیو اسی ویکھنے ہاں کہ ایک کار دے عموماً دو قسم دے اخراجات ہوندے نے، ایک وہ اخراجات جڑے وقفے وقفے دے نال بار بار ہون والے ہوندے نے، تے ایک وقتی اخراجات یعنی کہ کھانا پینا، سکول دی فیس، مکان دا کرایہ وغیرہ، بجلی دے بل، اے سب ایسے اخراجات نے جڑے وقفے وقفے دے نال بار بار ہوندے نے۔ جبکہ سکول دیاں کتاباں کاپیاں دے اخراجات، داخلے دی فیس، خاندانی تقریبات، سفر تے طبی اخراجات وقتی اخراجات نے، یہاں چ سانس لین دا موقع مل جاندا اے۔ ساتھیو اے حقیقت ہے کہ اج کل دی ماڈرن فیملی صرف روٹی کپڑے تے مکان دی بجٹ والی فیملی نہیں رہ گئی۔ سر چھپان دے لئی جگہ ہن صرف کمرے نہیں رہے، بلکہ نہ کمریاں چ طرح طرح دیاں چیزاں، ایٹمز تے خدمات نے جیڑیاں ایک مکان نوں آرام تے پرسکون کار چ تبدیل کر دیندیاں نے۔ پر ساتھیو اے یاد رکھو کہ اگر تواڈی مالی حالت بہت اچھی ہے تے پھر تسی انہاں چیزاں دا ضرور استعمال کرو، پر اگر تواڈی اقتصادی حالت ٹھیک نہیں تے پھر اپنے اخراجات تے ضرور قابو پانا سیکھو۔ انسان چھوٹے کار چ وی زندگی گزار سکدا ہے۔ چھوٹے کار دا ایک فائدہ تے ای وی ہوندا ہے کہ سب بچے اپنے اپنے کمریاں چ غائب نہیں ہو جاندے تے والدین وی الگ تھلگ نہیں رہندے، بلکہ اس طرح دی تبدیلی ایک اچھا ماحول فراہم کر دیے تے والدین تے بچیاں نوں اکٹھا رکھن چ وی مدد مل دیے۔ اس طرح بچے اپنے والدین دے زیادہ قریب رہندے نے تے بہت ساریاں گلاں اپنے ماں باپ نال شیئر کر سکدے نے تے انہاں دی ذہنی ہم آہنگی وی ودھ دیے۔ اس طرح بچے وڈے ہو کے وی باہمی قربت چ قائم رہندے نے۔ ساتھیو کدی کدار اسی سوچنے کہ سانوں دنیا دی ہر چیز دی ضرورت ہے، لیکن حقیقت چ اس طرح ہوندا نہیں۔ نہ تے ساڈے بچیاں نوں ہر نویں کھلونے دی ضرورت ہوندی ہے تے نہ ہی ہر اس چیز دی جنوں او ویکھدے نے۔ سانوں خود وی نہ تے آئے دن اچھے اچھے تے نویں نویں کپڑیاں دی ضرورت ہوندی ہے تے نہ وڈے کار دی، نہ ہی سمندر پار چھٹیاں گزارن دی۔ ساتھیو انہاں دے بغیر وی اسی خوشحال زندگی گزار سکنے ہاں۔ یاد رکھو کہ اڑوس پڑوس دا مقابلہ کرنا مالی طور تے تباہ کن ہے۔ اس نقصان دے ذہنی رویے دا بہترین علاج حقیقت نوں تسلیم کرنا ہے۔ ساتھیو یاد رکھو کہ جدو اسی اپنے تو امیر لوکاں نوں ویکھنے ہاں، یعنی کہ ایسے لوکاں نوں جنہاں دے کول زندگی دی ہر چیز موجود ہے، تے پھر اسی اپنے آپ نوں انہاں تو کمتر سمجھن لگ جانے ہاں تے اسی گلہ خداوند نال وی کرنے ہاں کہ اے خداوند تو انہاں نوں سب کچھ دتا ہے تے سانوں انے پیسے وی نہیں دتے کہ اسی اپنی ضرورتاں نوں پورا کر سکیے۔ پر ساتھیو یاد رکھو کہ جدو اسی اس طرح کرنے ہاں تے پھر خداوند خدا ساڈے تو خوش نہیں ہوندے، بلکہ خداوند نوں اے دکھ ہوندا ہے کہ میں انہاں نوں ہر او چیز دینا وا جن دی کہ انہاں نوں ضرورت ہوندی ہے، پر پھر وی اے لوگ میری ناشکری کرتے نے۔ ساتھیو یاد رکھو کہ ہمیشہ اپنے تو چھوٹے لوکاں نوں ویکھو، یعنی کہ انہاں نوں جنہاں دے کول وہ سب کچھ نہیں جڑا کہ تواڈے کول ہے، یعنی کہ جدو تسی انہاں لوکاں نوں ویکھو گے جنہاں دیاں ضرورتاں پوریاں نہیں ہوندیاں، یعنی کہ جڑے لوگ غریب تے محتاج نے، اپنے لئی خود روزی روٹی نہیں کما سکدے، جدو تسی ایسے لوکاں نوں ویکھو گے ਤੇ ਫਿਰ ਯਕੀਨਨ ਤੁਸੀਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰੋਗੇ। ਸਾਥੀਓ, ਯਾਦ ਰੱਖੋ ਕਿ ਸਾਨੂੰ ਹਰ ਮਹੀਨੇ ਕਈ ਵਾਰੀ ਸ਼ੋਪਿੰਗ ਕਰਨ ਦੇ ਲਈ ਵੀ ਮਾਰਕੀਟ ਜਾਂ ਸੁਪਰ ਮਾਰਕੀਟ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ ਬਾਰ ਬਾਰ ਮਾਰਕੀਟ ਜਾ ਕੇ ਵੀ ਅਸੀਂ ਬਹਿਕ ਜਾਂਦੇ ਹਾਂ ਅਤੇ ਆਪਣੇ ਬਜਟ ਤੋਂ ਜ਼ਿਆਦਾ ਖਰਚ ਕਰ ਲੈਂਦੇ ਹਾਂ। ਇਸ ਲਈ ਕੋਸ਼ਿਸ਼ ਕਰੋ ਕਿ ਮਹੀਨੇ 'ਚ ਇੱਕ ਦਫ਼ਾ ਹੀ ਮਾਰਕੀਟ ਜਾਓ ਅਤੇ ਹਰ ਚੀਜ਼ ਲਵੋ ਜਿਹਦੀ ਕਿ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਕਿਫਾਇਤ ਸ਼ਾਰੀ ਦੇ ਨਾਲ ਅਸੀਂ ਆਪਣੇ ਪੈਸੇ ਬਚਾ ਸਕਦੇ ਹਾਂ। ਅਤੇ ਕਲਾਮੀ ਮੁਕੱਦਸ 'ਚ ਵੀ ਅਸੀਂ ਇਹ ਪੜ੍ਹਦੇ ਹਾਂ ਕਿ ਜਿਹੜਾ ਥੋੜ੍ਹੇ 'ਚ ਦਿਆਨਦਾਰ ਹੈ ਉਹ ਜ਼ਿਆਦਾ 'ਚ ਵੀ ਦਿਆਨਦਾਰ ਹੈ ਅਤੇ ਜਿਹੜਾ ਥੋੜ੍ਹੇ 'ਚ ਦਿਆਨਦਾਰ ਨਹੀਂ ਉਹ ਜ਼ਿਆਦਾ 'ਚ ਵੀ ਨਹੀਂ। ਸੋ ਸਾਥੀਓ, ਕਲਾਮੀ ਮੁਕੱਦਸ ਦੀ ਵੀ ਇਹ ਆਇਤ ਸਾਨੂੰ ਦੱਸਦੀ ਹੈ ਕਿ ਸਾਨੂੰ ਹਮੇਸ਼ਾ ਉਹਨੇ ਹੀ ਪੈਰ ਫੈਲਾਉਣੇ ਚਾਹੀਦੇ ਨੇ ਜਿੰਨੀ ਕਿ ਸਾਡੀ ਚਾਦਰ ਹੈ, ਯਾਨੀ ਕਿ ਸਾਨੂੰ ਓਨਾ ਹੀ ਖਰਚ ਕਰਨਾ ਚਾਹੀਦਾ ਹੈ ਜਿੰਨੀ ਸਾਡੀ ਆਮਦਨੀ ਹੈ। ਅਗਰ ਅਸੀਂ ਆਪਣੀ ਆਮਦਨੀ ਤੋਂ ਵੱਧ ਕੇ ਖਰਚ ਕਰਾਂਗੇ ਤਾਂ ਫਿਰ ਯਕੀਨਨ ਸਾਨੂੰ ਮੁਸ਼ਕਲ ਪੇਸ਼ ਆਏਗੀ ਅਤੇ ਕਦੇ ਵੀ ਅਸੀਂ ਆਪਣੇ ਖਾਨਦਾਨ 'ਚ, ਆਪਣੇ ਘਰ 'ਚ ਅਤੇ ਆਪਣੇ ਬੱਚਿਆਂ ਦੇ ਨਾਲ ਖੁਸ਼ ਨਹੀਂ ਰਹਿ ਸਕਾਂਗੇ। ਸੋ ਕੋਸ਼ਿਸ਼ ਕਰੋ ਕਿ ਆਪਣੇ ਅਜ਼ਾਫੀ ਘਰੇਲੂ ਅਖਰਾਜਾਤ 'ਤੇ ਕਾਬੂ ਪਾਓ ਅਤੇ ਆਪਣੇ ਬਜਟ 'ਚ ਰਹਿ ਕੇ ਹੀ ਜ਼ਿੰਦਗੀ ਗੁਜ਼ਾਰਨਾ ਸਿੱਖੋ। ਸੋ ਸਾਥੀਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਨ, ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰਨ ਅਤੇ ਤੁਹਾਨੂੰ ਇਹ ਤੌਫੀਕ ਅਤਾ ਫਰਮਾਨ ਕਿ ਤੁਸੀਂ ਖੁਦਾਵੰਦ ਦੀਆਂ ਦਿੱਤੀਆਂ ਹੋਈਆਂ ਨੇਮਤਾਂ ਦਾ ਸ਼ੁਕਰ ਅਦਾ ਕਰ ਸਕੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਦਾ। ਸਾਥੀਓ, ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 3:3-5 ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਨੇ ਜਵਾਬ ਵਿੱਚ ਉਹਨੂੰ ਕਿਹਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਨਿਕੋਦੀਮਸ ਨੇ ਉਹਨੂੰ ਕਿਹਾ ਕਿ ਆਦਮੀ ਜਦੋਂ ਬੁੱਢਾ ਹੋ ਗਿਆ ਤੇ ਫਿਰ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਪੇਟ ਵਿੱਚ ਦਾਖਲ ਹੋ ਕੇ ਪੈਦਾ ਹੋ ਸਕਦਾ ਹੈ? ਯਿਸੂ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ, ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਸਾਥੀਓ, ਅਸੀਂ ਯੋਹੰਨਾ ਦੀ ਅੰਜੀਲ ਦੇ 3 ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਨਿਕੋਦੀਮਸ ਨੂੰ, ਜਿਹੜਾ ਕਿ ਯਹੂਦੀਆਂ ਦਾ ਸਰਦਾਰ ਸੀ, ਉਹਨੂੰ ਨਵੀਂ ਪੈਦਾਇਸ਼ ਦੀ ਤਾਲੀਮ ਦਿੱਤੀ ਅਤੇ ਨਾਲੇ ਉਹਨੂੰ ਆ ਗੱਲ ਦੱਸੀ, ਉਹਨੂੰ ਆ ਗੱਲ ਸਿਖਾਈ ਕਿ ਨਵੇਂ ਸਿਰੇ ਤੋਂ ਜਾਂ ਨਵੀਂ ਪੈਦਾਇਸ਼ ਤੋਂ ਕੀ ਮੁਰਾਦ ਹੈ ਅਤੇ ਕਿਵੇਂ ਇਨਸਾਨ ਨਵੇਂ ਸਿਰੇ ਤੋਂ ਪੈਦਾ ਹੋ ਸਕਦਾ ਹੈ, ਨਵੀਂ ਪੈਦਾਇਸ਼ ਪਾ ਸਕਦਾ ਹੈ। ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਪੜ੍ਹਨ ਵਾਲੇ ਅਤੇ ਜਾਣਨ ਵਾਲੇ ਬਣਦੇ ਹਾਂ ਕਿ ਨਿਕੋਦੀਮਸ ਯਹੂਦੀਆਂ ਦਾ ਇੱਕ ਸਰਦਾਰ ਸੀ। ਨਿਕੋਦੀਮਸ ਇੱਜ਼ਤ ਵਾਲਾ ਅਤੇ ਬਾ ਅਸਰ ਸ਼ਖਸ ਜਾਣਿਆ ਜਾਂਦਾ ਸੀ। ਤਾਲੀਮ ਯਾਫਤਾ ਹੋਣ ਦੇ ਨਾਲ ਨਾਲ ਉਹ ਬਹੁਤ ਸਾਰੀ ਖੂਬੀਆਂ ਦਾ ਵੀ ਮਾਲਿਕ ਸੀ। ਉਹ ਯਹੂਦੀਆਂ ਦੀ ਕੌਮੀ ਕੌਂਸਲ ਦਾ ਵੀ ਮੈਂਬਰ ਸੀ। ਨਿਕੋਦੀਮਸ ਅਮੀਰ, ਤਾਲੀਮ ਯਾਫਤਾ ਅਤੇ ਬੁਲੰਦ ਮਰਤਬਾ ਸ਼ਖਸ ਹੋਣ ਦੇ ਬਾਵਜੂਦ ਉਹ ਯਿਸੂ ਮਸੀਹ ਦੀ ਤਾਲੀਮ ਤੋਂ ਬੜਾ ਮੁਤਾਸਿਰ ਹੋਇਆ। ਉਹ ਸਬਕ ਜਿਹੜੇ ਮਸੀਹ ਯਿਸੂ ਨੇ ਸਿਖਾਏ ਸਨ, ਉਹਨਾਂ ਦਾ ਉਹਦੇ ਦਿਲ 'ਤੇ ਬੜਾ ਗਹਿਰਾ ਅਸਰ ਹੋਇਆ ਅਤੇ ਉਹਨੇ ਚਾਹਿਆ ਕਿ ਕਿਉਂ ਨਾ ਮੈਂ ਹੋਰ ਜ਼ਿਆਦਾ ਖੁਦਾਵੰਦ ਯਿਸੂ ਮਸੀਹ ਕੋਲੋਂ ਸਿੱਖਾਂ। ਸੋ ਨਿਕੋਦੀਮਸ ਦੀ ਅਦਿਲੀ ਖੁਆਇਸ਼ ਸੀ ਕਿ ਉਹ ਕਿਸੇ ਵੀ ਵੇਲੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਆ ਕਿ ਨਿਕੋਦੀਮਸ ਰਾਤ ਦੇ ਵੇਲੇ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਇਆ। ਸੋ ਇੱਥੇ ਆ ਸਵਾਲ ਪੈਦਾ ਹੁੰਦਾ ਕਿ ਨਿਕੋਦੀਮਸ, ਜਿਹੜਾ ਕਿ ਅਮੀਰ, ਤਾਲੀਮ ਯਾਫਤਾ ਤੇ ਬੁਲੰਦ ਮਰਤਬਾ ਰੱਖਦਾ ਸੀ, ਉਹ ਆਖਿਰ ਰਾਤ ਦੇ ਵੇਲੇ ਹੀ ਕਿਉਂ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਇਆ? ਸਾਥੀਓ, ਆ ਗੱਲ ਯਾਦ ਰੱਖੋ ਕਿ ਨਿਕੋਦੀਮਸ ਲੋਕਾਂ ਦੇ ਡਰ ਦੀ ਵਜ੍ਹਾ ਤੋਂ ਰਾਤ ਦੇ ਵੇਲੇ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਇਆ। ਅਗਰ ਨਿਕੋਦੀਮਸ ਯਿਸੂ ਮਸੀਹ ਨੂੰ ਕਬੂਲ ਕਰ ਲੈਂਦਾ ਤੇ ਆ ਸਰਦਾਰਾਂ ਤੇ ਕੌਮ ਦੇ ਬਜ਼ੁਰਗਾਂ ਦੇ ਲਈ ਬੜੀ ਬੇਇੱਜ਼ਤੀ ਦਾ ਬਾਇਸ ਹੋਣਾ ਸੀ, ਕਿਉਂਕਿ ਖੁਦ ਨਿਕੋਦੀਮਸ ਯਿਸੂ ਮਸੀਹ ਦੇ ਬਾਰੇ ਬੜਾ ਘੱਟ ਜਾਣਦਾ ਸੀ। ਅਗਰ ਕੌਮੀ ਕੌਂਸਲ ਦੇ ਮੈਂਬਰਾਂ ਦੇ ਇਲਮ ਵਿੱਚ ਆ ਗੱਲ ਆ ਜਾਂਦੀ ਕਿ ਨਿਕੋਦੀਮਸ ਯਿਸੂ ਮਸੀਹ ਨੂੰ ਮਸੀਹਾ, ਦੁਨੀਆ ਦਾ ਨਿਜਾਤ ਦੇਹਿੰਦਾ ਮੰਨਦਾ ਹੈ, ਉਸ ਵੇਲੇ ਉਹਨਾਂ ਨੇ ਉਹਨੂੰ ਵੀ ਕਤਲ ਕਰ ਦੇਣਾ ਸੀ। ਸੋ ਲੋਕਾਂ ਦੇ ਡਰ ਦੀ ਵਜ੍ਹਾ ਤੋਂ ਨਿਕੋਦੀਮਸ ਨੇ ਖੁਫੀਆ ਰਾਤ ਦੇ ਵੇਲੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕੀਤੀ। ਤਸਵੀਰ ਨੇ ਕਿ ਜਦੋਂ ਨਿਕੋਦੀਮਸ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਆਇਆ, ਉਹਨੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰਦੇ ਹੋਇਆਂ ਖੁਦਾ ਦੇ ਜਲਾਲ ਨੂੰ ਮਹਿਸੂਸ ਕੀਤਾ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ ਦੁਆਇਤ ਵਿੱਚ ਲਿਖਿਆ ਹੈ ਕਿ ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਕਿਹਾ ਕਿ ਐ ਰੱਬੀ, ਅਸੀਂ ਜਾਣਦੇ ਹਾਂ ਕਿ ਤੂੰ ਖੁਦਾ ਦੀ ਤਰਫੋਂ ਉਸਤਾਦ ਹੋ ਕੇ ਆਇਆ ਹੈ, ਕਿਉਂਕਿ ਜਿਹੜੇ ਮੌਜਜ਼ੇ ਤੂੰ ਵਿਖਾਉਣਾ ਹੈ ਕੋਈ ਦੂਜਾ ਸ਼ਖਸ ਨਹੀਂ ਵਿਖਾ ਸਕਦਾ ਜਦੋਂ ਤੱਕ ਕਿ ਖੁਦਾ ਉਹਦੇ ਨਾਲ ਨਾ ਹੋਏ। ਤੇ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਨਿਕੋਦੀਮਸ ਦੇ ਤਾਰੀਫੀ ਕਲਮਾਤ ਤੇ ਗੁਰੂਖੋਸ ਨਾ ਕੀਤਾ, ਬਲਕਿ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨੂੰ ਨਵੀਂ ਪੈਦਾਇਸ਼ ਦੀ ਤਾਲੀਮ ਦਿੱਤੀ। ਯਿਸੂ ਮਸੀਹ ਨੇ ਬੜੀ ਸੰਜੀਦਗੀ ਤੇ ਮੁਹੱਬਤ ਦੇ ਨਾਲ ਫਰਮਾਇਆ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋ ਜਾਏ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਸਾਥੀਓ, ਯਿਸੂ ਮਸੀਹ ਨੇ ਨਿਕੋਦੀਮਸ ਨੂੰ ਦੱਸਿਆ ਕਿ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ। ਅਸਵੀਨ ਕਿ ਨਵੇਂ ਸਿਰੇ ਤੋਂ, ਯਾਨੀ ਕਿ ਨਵੀਂ ਪੈਦਾਇਸ਼ ਦੀ ਅਲਾਮਤ ਤੋਂ ਨਿਕੋਦੀਮਸ ਬਿਲਕੁਲ ਨਾ ਵਾਕਿਫ ਸੀ। ਸੋ ਨਵੀਂ ਪੈਦਾਇਸ਼ ਤੋਂ ਯਿਸੂ ਮਸੀਹ ਦਾ ਕੀ ਮਤਲਬ ਸੀ, ਇਹਦੇ ਬਾਰੇ ਨਿਕੋਦੀਮਸ ਨਹੀਂ ਜਾਣਦਾ ਸੀ। ਨਿਕੋਦੀਮਸ ਪੈਦਾਇਸ਼ੀ ਇਸਰਾਇਲੀ ਸੀ, ਇਸ ਲਈ ਉਹਨੂੰ ਪੂਰਾ ਪੂਰਾ ਯਕੀਨ ਸੀ ਕਿ ਖੁਦਾ ਦੀ ਬਾਦਸ਼ਾਹੀ ਵਿੱਚ ਉਹਦੇ ਲਈ ਜਗ੍ਹਾ ਮੌਜੂਦ ਹੈ, ਉਹਨੂੰ ਕਦੀ ਵੀ ਤਬਦੀਲੀ ਦੀ ਜ਼ਰੂਰਤ ਨਹੀਂ ਹੈ। ਜਦੋਂ ਯਿਸੂ ਮਸੀਹ ਨੇ ਉਹਨੂੰ ਦੱਸਿਆ ਕਿ ਤੈਨੂੰ ਤਬਦੀਲੀ ਦੀ ਲੋੜ ਹੈ, ਤਾਂ ਉਸ ਵੇਲੇ ਉਹ ਬੜਾ ਹੈਰਾਨ ਹੋਇਆ, ਬਲਕਿ ਉਹਨੇ ਉਸ ਵੇਲੇ ਬੜਾ ਬੁਰਾ ਮਨਾਇਆ ਜਦੋਂ ਯਿਸੂ ਮਸੀਹ ਨੇ ਉਹਨੂੰ ਬਰਹਿ ਰਾਸਤ ਆਖਿਆ ਕਿ ਤੈਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਚਾਹੀਦਾ, ਨਵੇਂ ਸਿਰੇ ਤੋਂ ਪੈਦਾ ਹੋਣਾ ਤੇਰੇ ਲਈ ਜ਼ਰੂਰੀ ਹੈ। ਨਿਕੋਦੀਮਸ ਬੜਾ ਹੈਰਾਨ ਹੋ ਕੇ ਯਿਸੂ ਮਸੀਹ ਨੂੰ ਕਹਿਣ ਲੱਗਾ ਕਿ ਆਦਮੀ ਜਦੋਂ ਬੁੱਢਾ ਹੋ ਗਿਆ ਤਾਂ ਫਿਰ ਕਿਵੇਂ ਉਹ ਵਾਪਸ ਪੈਦਾ ਹੋ ਸਕਦਾ ਹੈ। ਆ ਗੱਲ ਕਹਿ ਕੇ ਅਸੀਂ ਵੇਖਦੇ ਕਿ ਉਹਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਜਿਸਮਾਨੀ ਸ਼ਖਸ ਖੁਦਾ ਦੀ ਰੂਹਾਨੀ ਗੱਲਾਂ ਨੂੰ ਸਮਝ ਨਹੀਂ ਸਕਦਾ। ਸਾਥੀਓ, ਅੱਜ ਜਦੋਂ ਅਸੀਂ ਵੀ ਆ ਗੱਲ ਸੁਣਦੇ ਹਾਂ, ਬਾਈਬਲ ਮੁਕਦਸ ਚੋਂ ਆ ਗੱਲ ਪੜ੍ਹਦੇ ਹਾਂ ਕਿ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ, ਉਸ ਵੇਲੇ ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ। ਕਿ ਦਫ਼ਾ ਅਸੀਂ ਵੀ ਨਿਕੋਦੀਮਸ ਵਾਂਗੂ ਆ ਗੱਲ ਕਹਿੰਦੇ ਹਾਂ ਕਿ ਕਿਵੇਂ ਇੱਕ ਆਦਮੀ ਜਦੋਂ ਉਹ ਬੁੱਢਾ ਹੋ ਗਿਆ ਉਹ ਵਾਪਸ ਪੈਦਾ ਹੋ ਸਕਦਾ ਹੈ। ਬਾਈਬਲ ਮੁਕੱਦਸ ਸਾਨੂੰ ਨਵੀਂ ਪੈਦਾਇਸ਼ ਦੀ ਤਾਲੀਮ ਦਿੰਦੀ ਹੈ, ਸਾਡੇ 'ਤੇ ਆ ਗੱਲ ਆਸ਼ਕਾਰਾ ਕਰਦੀ ਹੈ ਕਿ ਹਰ ਇੱਕ ਦੇ ਲਈ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ। ਸਾਥੀਓ, ਨਵੇਂ ਸਿਰੇ ਤੋਂ ਪੈਦਾ ਹੋਣ ਤੋਂ ਕੀ ਮੁਰਾਦ ਹੈ? ਨਵੀਂ ਪੈਦਾਇਸ਼ ਤੋਂ ਕੀ ਮੁਰਾਦ ਹੈ? ਯਾਦ ਰੱਖੋ ਕਿ ਇਸ ਤੋਂ ਮੁਰਾਦ ਹੈ ਦਿਲੀ ਤਬਦੀਲੀ। ਜਦੋਂ ਤੱਕ ਅਸੀਂ ਤਬਦੀਲ ਨਹੀਂ ਹੋਵਾਂਗੇ, ਉਸ ਵੇਲੇ ਤੱਕ ਅਸੀਂ ਨਵੀਂ ਪੈਦਾਇਸ਼ ਦਾ ਤਜਰਬਾ ਨਹੀਂ ਕਰ ਸਕਾਂਗੇ। ਸੋ ਅਸੀਂ ਕਿਵੇਂ ਆਪਣੀਆਂ ਜ਼ਿੰਦਗੀਆਂ ਵਿੱਚ ਤਬਦੀਲੀ ਲਿਆ ਸਕਦੇ ਹਾਂ? ਕਿਵੇਂ ਅਸੀਂ ਨਵੇਂ ਸਿਰੇ ਤੋਂ ਪੈਦਾ ਹੋ ਸਕਦੇ ਹਾਂ? ਨਵੀਂ ਪੈਦਾਇਸ਼ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ? ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸਾਥੀਓ, ਪਾਣੀ ਤੋਂ ਮੁਰਾਦ ਏ ਬਪਤਿਸਮਾ, ਮਗਰ ਨਵਾਂ ਦਿਲ ਸਿਰਫ ਖੁਦਾ ਦੀ ਰੂਹ ਤੋਂ ਹਾਸਿਲ ਹੁੰਦਾ ਹੈ। ਸੋ ਹੁਣ ਨਿਕੋਦੀਮਸ ਇਸ ਗੱਲ ਤੋਂ ਵਾਕਿਫ ਹੋ ਗਿਆ ਕਿ ਜਿਹੜਾ ਜਿਸਮ ਤੋਂ ਪੈਦਾ ਹੁੰਦਾ ਹੈ ਉਹ ਜਿਸਮ ਹੈ, ਪਰ ਜਿਹੜਾ ਰੂਹ ਤੋਂ ਪੈਦਾ ਹੁੰਦਾ ਹੈ ਉਹ ਰੂਹ ਹੈ। ਜਿਸਮਾਨੀ ਨੀਅਤ ਖੁਦਾ ਦੀ ਦੁਸ਼ਮਣੀ ਹੈ। ਜਿਸਮਾਨੀ ਸ਼ਖਸ ਜਿਸਮਾਨੀਆਂ ਗੱਲਾਂ ਵਿੱਚ ਪਿਆ ਰਹਿੰਦਾ ਹੈ, ਉਹ ਜਿਸਮਾਨੀ ਸੋਚ ਰੱਖਦਾ ਹੈ। ਬਾਈਬਲ ਮੁਕੱਦਸ ਵਿੱਚ ਲਿਖਿਆ ਹੈ ਮਤੀ ਦੀ ਅੰਜੀਲ ਦੇ 15 ਬਾਬ ਦੀ 19ਵੀਂ ਆਇਤ ਵਿੱਚ ਕਿ ਬੁਰੇ ਖਿਆਲ, ਖੂਨਰੇਜ਼ੀਆਂ, ਜ਼ਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀ ਗਵਾਹੀਆਂ, ਬਦਗੋਈਆਂ ਦਿਲ ਤੋਂ ਹੀ ਨਿਕਲਦੀਆਂ ਨੇ। ਸਾਥੀਓ, ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਰੂਹਾਨੀ ਬਣੀਏ, ਅਸੀਂ ਆਪਣੇ ਆਪ ਨੂੰ ਗੁਨਾਹ ਤੋਂ ਪਾਕ ਰੱਖੀਏ। ਸੋ ਯਿਸੂ ਮਸੀਹ ਨੇ ਫਰਮਾਇਆ ਕਿ ਅਗਰ ਪਾਣੀ ਤੇ ਰੂਹ ਤੋਂ ਪੈਦਾ ਹੋਵੋਗੇ ਤੇ ਫਿਰ ਤੁਸੀਂ ਖੁਦਾ ਦੀ ਬਾਦਸ਼ਾਹਤ ਵਿੱਚ ਜਾ ਸਕੋਗੇ, ਨਵੀਂ ਮਖਲੂਕ ਬਣ ਸਕੋਗੇ। ਸਾਥੀਓ, ਪਾਣੀ ਤੋਂ ਮੁਰਾਦ ਬਪਤਿਸਮਾ ਹੈ ਤੇ ਰੂਹ ਤੋਂ ਪੈਦਾ ਹੋਣ ਤੋਂ ਮੁਰਾਦ ਹੈ ਨਵਾਂ ਦਿਲ, ਕਿਉਂਕਿ ਖੁਦਾ ਹੀ ਸਾਡੇ ਅੰਦਰ ਨਵਾਂ ਦਿਲ ਪੈਦਾ ਕਰਦਾ ਹੈ। ਦਿਲ ਦੀ ਤਬਦੀਲੀ ਸਿਰਫ ਰੂਹ ਕੁਦਸ ਦੀ ਕੁਦਰਤ ਨਾਲ ਹੀ ਹੁੰਦੀ ਹੈ। ਸਾਥੀਓ, ਜ਼ਿੰਦਗੀ ਵਿੱਚ ਥੋੜ੍ਹੀ ਬਹੁਤ ਤਬਦੀਲੀ ਅਸਲ ਤਬਦੀਲੀ ਜਾਂ ਅਸਲ ਨਵੀਂ ਪੈਦਾਇਸ਼ ਨਹੀਂ ਹੈ, ਬਲਕਿ ਸਾਡੀ ਫਿਤਰਤ ਦੀ ਤਬਦੀਲੀ ਨਵੀਂ ਪੈਦਾਇਸ਼ ਦੀ ਅਲਾਮਤ ਹੈ। ਸੋ ਜਦੋਂ ਅਸੀਂ ਆਪਣੇ ਗੁਨਾਹਾਂ ਤੋਂ ਮੂੰਹ ਫੇਰ ਲੈਂਦੇ ਹਾਂ ਅਤੇ ਖੁਦਾ ਦੇ ਹੁਕਮਾਂ 'ਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਉਸ ਵੇਲੇ ਅਸੀਂ ਮੁਕੰਮਲ ਤਬਦੀਲੀ ਪਾਉਂਦੇ ਹਾਂ। ਸਾਥੀਓ, ਮੁਕੰਮਲ ਤਬਦੀਲੀ ਰੂਹ ਕੁਦਸ ਦੇ ਵਸੀਲੇ ਨਾਲ ਹੀ ਹਾਸਲ ਹੁੰਦੀ ਹੈ। ਨਿਕੋਦਿਮਸ ਨੂੰ ਯਿਸੂ ਮਸੀਹ ਨੇ ਆਹ ਗੱਲ ਸਿਖਾਈ, ਅੱਜ ਖੁਦਾਵੰਦ ਯਿਸੂ ਮਸੀਹ ਸਾਨੂੰ ਵੀ ਆਹ ਗੱਲ ਸਿਖਾਉਣਾ ਚਾਹ ਰਹੇ ਨੇ ਕਿ ਜਦੋਂ ਅਸੀਂ ਪਾਣੀ ਦਾ ਬਪਤਿਸਮਾ ਲੈਂਦੇ ਹਾਂ, ਉਦੋਂ ਬਾਅਦ ਰੂਹ ਕੁਦਸ ਸਾਨੂੰ ਮਿਲਦਾ ਹੈ ਤਾਂ ਕਿ ਅਸੀਂ ਉਹਦੀ ਰਹਿਨਮਾਈ ਵਿੱਚ ਚੱਲਦੇ ਹੋਏ ਹਾਂ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ। ਜਦੋਂ ਅਸੀਂ ਰੂਹ ਕੁਦਸ ਦੀ ਹਦਾਇਤ ਦੇ ਮੁਤਾਬਿਕ ਚੱਲਦੇ ਹਾਂ, ਜਦੋਂ ਅਸੀਂ ਰੂਹ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦਿੰਦੇ ਹਾਂ, ਉਸ ਵੇਲੇ ਅਸੀਂ ਨਵੇਂ ਸਿਰੇ ਤੋਂ ਪੈਦਾ ਹੋ ਜਾਂਦੇ ਹਾਂ। ਸਾਥੀਓ, ਅਗਰ ਸਾਡੇ ਜ਼ਿੰਦਗੀਆਂ ਵਿੱਚ ਰੂਹ ਕੁਦਸ ਨਹੀਂ ਹੈ ਤਾਂ ਫਿਰ ਅਸੀਂ ਨਵੀਂ ਪੈਦਾਇਸ਼ ਦਾ ਤਜਰਬਾ ਨਹੀਂ ਪਾ ਸਕਦੇ। ਪਰ ਅਗਰ ਰੂਹ ਕੁਦਸ ਸਾਡੇ ਜ਼ਿੰਦਗੀਆਂ ਵਿੱਚ ਹੈ, ਅਗਰ ਅਸੀਂ ਉਹਦੀ ਹਦਾਇਤ ਦੇ ਮੁਤਾਬਿਕ ਚੱਲਦੇ ਹਾਂ, ਉਹਦੀ ਰਹਿਨਮਾਈ ਵਿੱਚ ਚੱਲਦੇ ਹਾਂ, ਤਾਂ ਫਿਰ ਅਸੀਂ ਨਵੀਂ ਪੈਦਾਇਸ਼ ਦਾ ਤਜਰਬਾ ਪਾਉਂਦੇ ਹਾਂ। ਰੂਹ ਕੁਦਸ ਹੀ ਸਾਨੂੰ ਨਵੇਂ ਸਿਰੇ ਤੋਂ ਪੈਦਾ ਕਰਦਾ ਹੈ, ਉਹੀ ਸਾਡੀ ਸੋਚਾਂ ਨੂੰ ਸਾਡੇ ਦਿਲਾਂ ਨੂੰ ਤਬਦੀਲ ਕਰਦਾ ਹੈ, ਸਾਨੂੰ ਨਵਾਂ ਬਣਾ ਦਿੰਦਾ ਹੈ ਤਾਂ ਕਿ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੀਏ। ਸਾਥੀਓ, ਨਿਕੋਦਿਮਸ ਨੇ ਜਦੋਂ ਆਹ ਗੱਲਾਂ ਸੁਣੀਆਂ, ਉਸ ਵੇਲੇ ਉਹ ਬੜਾ ਉਲਝਣ ਦਾ ਸ਼ਿਕਾਰ ਹੋ ਗਿਆ। ਇਸ ਲਈ ਯਿਸੂ ਮਸੀਹ ਨੇ ਉਹਨੂੰ ਹਵਾ ਦੀ ਮਿਸਾਲ ਦਿੱਤੀ ਅਤੇ ਕਿਹਾ ਕਿ ਹਵਾ ਜਿੱਧਰ ਚਾਹੁੰਦੀ ਏ ਉੱਧਰ ਚੱਲਦੀ ਏ, ਤੁਸੀਂ ਉਹਦੀ ਆਵਾਜ਼ ਤਾਂ ਸੁਣਦੇ ਹੋ ਮਗਰ ਨਹੀਂ ਜਾਣਦੇ ਕਿ ਕਿੱਧਰ ਨੂੰ ਆਉਂਦੀ ਏ ਅਤੇ ਕਿੱਧਰ ਨੂੰ ਜਾਂਦੀ ਏ। ਜਿਹੜਾ ਕੋਈ ਰੂਹ ਤੋਂ ਪੈਦਾ ਹੁੰਦਾ ਹੈ ਉਹ ਇੰਜੀ ਏ। ਸਾਥੀਓ, ਜਦੋਂ ਅਸੀਂ ਰੂਹ ਤੋਂ ਪੈਦਾ ਹੁੰਦੇ ਹਾਂ, ਯਾਨੀ ਕਿ ਜਦੋਂ ਅਸੀਂ ਰੂਹ ਕੁਦਸ ਤੋਂ ਮਾਮੂਰ ਹੋ ਜਾਂਦੇ ਹਾਂ, ਰੂਹ ਕੁਦਸ ਨਾਲ ਭਰੇ ਜਾਂਦੇ ਹਾਂ, ਰੂਹ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦਿੰਦੇ ਹਾਂ, ਉਹਦੀ ਰਹਿਨਮਾਈ ਵਿੱਚ ਚੱਲਦੇ ਹਾਂ, ਉਸ ਵੇਲੇ ਖੁਦਾ ਦਾ ਪਾਕ ਰੂਹ ਸਾਡੀ ਰਹਿਨਮਾਈ ਕਰਦਾ ਹੈ। ਸਾਨੂੰ ਆ ਫਜ਼ਲ ਬਖਸ਼ਦਾ ਕਿ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰ ਸਕੀਏ, ਉਹਦੇ ਜਲਾਲ ਨੂੰ ਇਸ ਰੂਹੇ ਜ਼ਮੀਨ 'ਤੇ ਪੂਰਾ ਕਰ ਸਕੀਏ। ਸਾਥੀਓ, ਨਿਕੋਦਿਮਸ ਨੇ ਜਦੋਂ ਯਿਸੂ ਮਸੀਹ ਕੋਲੋਂ ਕਲਾਮ ਦੀ ਸੱਚਾਈ ਸੁਣੀ, ਉਸ ਵੇਲੇ ਉਹਦੇ ਦਿਲ 'ਤੇ ਬੜਾ ਗਹਿਰਾ ਅਸਰ ਹੋਇਆ। ਨਿਕੋਦਿਮਸ ਯਿਸੂ ਮਸੀਹ ਦਾ ਸ਼ਾਗਿਰਦ ਹੋ ਗਿਆ। ਜਿਵੇਂ ਹੀ ਯਿਸੂ ਮਸੀਹ ਨੇ ਉਹਨੂੰ ਨਵੀਂ ਪੈਦਾਇਸ਼ ਦੀ ਯਾਨੀ ਕਿ ਨਵੀਂ ਜ਼ਿੰਦਗੀ ਦੀ ਤਾਲੀਮ ਦਿੱਤੀ, ਉਸ ਵੇਲੇ ਉਹਨੇ ਆਪਣਾ ਦਿਲ ਖੁਦਾਵੰਦ ਯਿਸੂ ਮਸੀਹ ਨੂੰ ਦੇ ਦਿੱਤਾ। ਉਹ ਯਿਸੂ ਮਸੀਹ 'ਤੇ ਇਮਾਨ ਲਿਆਇਆ, ਉਹਨੇ ਯਿਸੂ ਮਸੀਹ ਨੂੰ ਕਬੂਲ ਕੀਤਾ। ਸੋ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਨਿਕੋਦਿਮਸ ਯਿਸੂ ਮਸੀਹ ਦਾ ਸ਼ਾਗਿਰਦ ਹੋ ਗਿਆ। ਸੋ ਸਾਥੀਓ, ਯਾਦ ਰੱਖੋ ਕਿ ਨਵੀਂ ਪੈਦਾਇਸ਼ ਤੋਂ ਜੋ ਮੁਰਾਦ ਹੈ ਉਹ ਹੈ ਨਵੀਂ ਜ਼ਿੰਦਗੀ, ਜਿਹੜੀ ਕਿ ਸਾਨੂੰ ਰੂਹ ਕੁਦਸ ਦੀ ਤਰਫੋਂ ਮਿਲਦੀ ਹੈ। ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਉਸ ਵੇਲੇ ਉਹ ਸਾਨੂੰ ਨਵਾਂ ਦਿਲ, ਨਵੀਂ ਰੂਹ ਬਖਸ਼ਦਾ ਹੈ, ਯਾਨੀ ਕਿ ਨਵੀਂ ਜ਼ਿੰਦਗੀ ਬਖਸ਼ਦਾ ਹੈ, ਤਾਂ ਕਿ ਅਸੀਂ ਉਹਦੇ ਹੁਕਮਾਂ ਦੇ ਮੁਤਾਬਿਕ ਆਪਣੀਆਂ ਜ਼ਿੰਦਗੀ ਨੂੰ ਗੁਜ਼ਾਰ ਕੇ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਅਗਰ ਅਸੀਂ ਯਸਾਇਆ ਨਬੀ ਦੀ ਕਿਤਾਬ ਦੇ 64 ਬਾਬ ਦੇ 6 ਐਤ ਪੜ੍ਹੀਏ, ਤੇ ਇੱਥੇ ਲਿਖਿਆ ਕਿ ਅਸੀਂ ਤੇ ਸਾਰੇ ਦੇ ਸਾਰੇ ਇੰਜਾਂ ਜਿਵੇਂ ਨਾਪਾਕ ਛਾਵਾਂ, ਤੇ ਸਾਡੀ ਸਾਰੀ ਰਾਸਤਾਬਾਜ਼ੀ ਨਾਪਾਕ ਲਿਬਾਸ ਦੇ ਵਾਂਗੂ ਹੈ। ਤੇ ਜ਼ਬੂਰੀ 51 ਦੀ 10 ਐਤ ਵਿੱਚ ਲਿਖਿਆ ਕਿ ਐ ਖੁਦਾ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਅਸਰਨੋ ਮੁਸਤਕੀਮ ਰੂਪਾ। ਤੇ ਹਿਜ਼ਕੀਲ ਦੀ ਕਿਤਾਬ ਦੇ 36 ਬਾਬ ਦੀ 26 ਤੇ 27 ਐਤ ਵਿੱਚ ਲਿਖਿਆ ਕਿ ਮੈਂ ਤੁਹਾਨੂੰ ਨਵਾਂ ਦਿਲ ਬਖਸ਼ਾਂਗਾ, ਮੈਂ ਨਵੀਂ ਰੂਹ ਤੁਹਾਡੇ ਬਾਤਨ ਵਿੱਚ ਪਾਵਾਂਗਾ ਤੇ ਤੁਹਾਡੇ ਜਿਸਮ 'ਚੋਂ ਸੰਗੀਨ ਦਿਲ ਨੂੰ ਕੱਢ ਦੇਵਾਂਗਾ ਤੇ ਗੋਸ਼ਤੀਨ ਦਿਲ ਤੁਹਾਨੂੰ ਅਨਾਇਤ ਕਰਾਂਗਾ। ਮੈਂ ਆਪਣੀ ਰੂਹ ਤੁਹਾਡੇ ਬਾਤਨ ਵਿੱਚ ਪਾਵਾਂਗਾ ਤੇ ਤੁਹਾਨੂੰ ਆਪਣੇ ਆਇਨ ਦੀ ਪੈਰਵੀ ਕਰਾਵਾਂਗਾ। ਤੁਸੀਂ ਮੇਰੇ ਹਕਾਮ 'ਤੇ ਅਮਲ ਕਰੋਗੇ ਤੇ ਉਹਨੂੰ ਬਜਾ ਲਿਆਓਗੇ। ਸੋ ਸਾਥੀਓ, ਆਓ ਅੱਜ ਅਸੀਂ ਨਿਕੋਦਿਮਸ ਵਾਂਗੂ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰੀਏ, ਜ਼ਿੰਦਗੀ ਦੀ ਤਬਦੀਲੀ ਦੇ ਲਈ ਉਹਦੇ ਕਲਾਮ ਨੂੰ, ਉਹਦੀ ਤਾਲੀਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਉਤਾਰੀਏ, ਉਹਦੇ 'ਤੇ ਅਮਲ ਪੈਰਾ ਹੋਈਏ ਤਾਂ ਕਿ ਅਸੀਂ ਉਹਦੇ ਕਲਾਮ ਦੀ ਸੱਚਾਈ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਰੋਸ਼ਨ ਕਰ ਸਕੀਏ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਾਂਗੇ, ਜਦੋਂ ਅਸੀਂ ਉਹਦੇ ਵਿੱਚ ਰਹਿੰਦੇ ਹੋਏ ਹਾਂ, ਰੂਹ ਕੁਦਸ ਦੀ ਰਹਿਨਮਾਈ ਨਾਲ ਜ਼ਿੰਦਗੀ ਗੁਜ਼ਾਰਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਨਵਾਂ ਬਣਾ ਦੇਗਾ, ਸਾਡੇ ਗੁਨਾਹਾਂ ਨੂੰ ਬਖਸ਼ ਦੇਗਾ, ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇਗਾ। ਖੁਦਾਵੰਦ ਆ ਚਾਹੁੰਦਾ ਹੈ ਕਿ ਅਸੀਂ ਆਪਣੇ ਗੁਨਾਹਾਂ ਨੂੰ ਤਰਕ ਕਰਕੇ ਤੋਬਾ ਕਰੀਏ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ, ਤਾਂ ਕਿ ਅਸੀਂ ਯਿਸੂ ਮਸੀਹ ਵਿੱਚ ਨਵੀਂ ਪੈਦਾਇਸ਼ ਦਾ ਤਜਰਬਾ ਪਾ ਸਕੀਏ। ਖੁਦਾ ਦਾ ਕਲਾਮ ਫਰਮਾਉਂਦਾ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਵਿੱਚ ਹੈ ਉਹ ਨਵਾਂ ਮਖਲੂਕ ਹੈ। ਸਾਥੀਓ, ਆਓ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਕੇ ਨਵੇਂ ਸਿਰੇ ਤੋਂ ਜ਼ਿੰਦਗੀ ਨੂੰ ਸ਼ੁਰੂ ਕਰੀਏ, ਜਿਹੜੀ ਨਵੀਂ ਜ਼ਿੰਦਗੀ ਅਸੀਂ ਯਿਸੂ ਮਸੀਹ ਕੋਲ ਪਾਉਂਦੇ ਹਾਂ ਉਹਨੂੰ ਖੁਦਾ ਦੇ ਜਲਾਲ ਦੇ ਲਈ ਇਸਤੇਮਾਲ ਕਰੀਏ, ਤਾਂ ਕਿ ਅਸੀਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਮਦ ਨੇ ਸਾਡੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅੱਜ ਅਸੀਂ ਸਾਰੇ ਆਪਣੀਆਂ ਗਲਤੀਆਂ ਖਤਾਵਾਂ ਨੂੰ ਗੁਨਾਹਾਂ ਨੂੰ ਖੁਦਾ ਦੇ ਅੱਗੇ ਰੱਖੀਏ, ਉਹਦੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ ਅਤੇ ਉਹਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰੀਏ। ਖੁਦਾ ਨੂੰ ਕਹੀਏ ਕਿ ਐ ਖੁਦਾ, ਤੂੰ ਮੇਰੇ ਗੁਨਾਹਾਂ ਨੂੰ ਬਖਸ਼ ਦੇ, ਮੇਰੇ ਅੰਦਰ ਪਾਕ ਦਿਲ ਪੈਦਾ ਕਰ, ਤਾਂ ਕਿ ਮੈਂ ਉਸ ਬਾਦਸ਼ਾਹਤ ਵਿੱਚ ਜਾ ਸਕਾਂ ਜਿਹੜੇ ਕਿ ਤੂੰ ਮੇਰੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਧੰਨਵਾਦ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਹਾਂ। ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਡੇ ਅੰਦਰ ਤੂੰ ਪਾਕ ਦਿਲ ਪੈਦਾ ਕਰ। ਐ ਖੁਦਾਵੰਦ, ਸਾਨੂੰ ਆਪਣਾ ਪਾਕ ਰੂਹ ਅਤਾ ਫਰਮਾ, ਕਿਉਂਕਿ ਉਹਦੇ ਬਗੈਰ ਅਸੀਂ ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦੇ। ਐ ਖੁਦਾਵੰਦ, ਜਿਵੇਂ ਕਿ ਅਸਾਂ ਅੱਜ ਆਹ ਗੱਲ ਸਿੱਖੀਏ ਕਿ ਤੇਰੇ 'ਤੇ ਇਮਾਨ ਲਿਆਉਣ ਨਾਲ ਅਸੀਂ ਨਵੀਂ ਜ਼ਿੰਦਗੀ ਪਾਉਂਦੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੀ ਕਿ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਐ ਖੁਦਾਵੰਦ, ਅਸੀਂ ਤੇਰੇ 'ਤੇ ਇਮਾਨ ਲਿਆਉਂਦੇ ਹਾਂ, ਤੂੰ ਸਾਨੂੰ ਕਬੂਲ ਫਰਮਾ। ਤੇਰਾ ਕਲਾਮ ਫਰਮਾਉਂਦਾ ਕਿ ਜਿਹੜਾ ਕੋਈ ਵੀ ਤੇਰੇ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਤਮਾਮ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਆਪਣੇ ਹੱਥਾਂ ਵਿੱਚ ਲੈ, ਇਹਨਾਂ ਦੇ ਰੁਪਏ ਪੈਸੇ ਵਿੱਚ ਕਾਰੋਬਾਰ ਵਿੱਚ ਬੜੀ ਬਰਕਤ ਬਖਸ਼। ਅਤੇ ਖੁਦਾਵੰਦ, ਜਿਵੇਂ ਕਿ ਆ ਤੈਨੂੰ ਆਪਣਾ ਖਾਲਿਕ ਅਤੇ ਮਾਲਿਕ ਅਤੇ ਨਿਜਾਤ ਦੇਹਿੰਦਾ ਕਬੂਲ ਕਰਦੇ ਨੇ, ਇਹਨਾਂ ਨੂੰ ਵੀ ਤੂੰ ਆਪਣੀ ਰਹਿਨਮਾਈ ਵਿੱਚ ਚਲਾ, ਤਾਂ ਕਿ ਆ ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਕਰਦੇ ਹੋਇਆਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕਣ ਅਤੇ ਆਪਣੇ ਆਪ ਨੂੰ ਆ ਆਪਣੇ ਬਾਦਸ਼ਾਹ ਦੇ ਲਈ ਤਿਆਰ ਕਰ ਸਕਣ। ਹੈ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।